माया रत्न नाम हर बसिया। नाम दियो रे लाथा मेरे हीरे रत्न नाम हर फसया गुर हाथ करो
क्यों चाले मार्ग पंथा क्यों चाले मार्ग पंथा
हम अंधले को गुर आंचल दीजे गुरसिख मीत जला गुर जाली जो गुर कहे सोई पल मानो
हर हर कथा निराली
हम अंत ले गुरे आंचल दीजे हम चरण कमल संग लागी डोरी चरण कमल संग लागी डोरी सुख सागर कर परम गत मोरी अंजला गहायो जन अपने को अंजला गहायो जन अपने को मन भी दो प्रेम की खोरी हम अंतले को बुरे अंचल दीजे हम अंतले को बुरे अंचल दीजे हर जेठ जुड़ंदा लोड़ी है हर जेठ जुड़ंदा हर सज्जन दावन लगिया किस नदीवन अंतले को पूरे आंचल दीजे कन्हान भी चल ले मिलन था मन भी चल ले मिलन था
मेरे हीरे रत्न तन तन वाह वाहो सर्व कला भरपूर शब्द गुरु जी दी
ਪਵਿੱਤਰ ਹਜ਼ੂਰੀ ਅੰਦਰ ਹਯਾਤੀ ਦੀਆਂ ਚੰਦ ਖੜੀਆਂ ਸੰਗਤ ਰੂਪ ਵਿੱਚ ਸਫਲਾ ਰਹੇ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਵੀਰ ਬਜ਼ੁਰਗ ਅਜ਼ੀਜ਼ਾਨ ਬੱਚੇ ਬੱਚਿਓ ਹਾਜ਼ਰੀਨ ਵਕਤ ਜੀਓ ਆਓ ਸਾਰੇ ਹੀ ਰਲ ਕੇ ਸਤਿਗੁਰਾਂ ਦੇ ਦਰ ਕਰਦੇ ਮਸ਼ਕੂਰ ਹੋਵੀਏ ਅਤੇ ਪਿਆਰ ਸਹਿਤ ਸੰਪੂਰਨ ਫਤਿਹ ਗਜਾਵੀਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਮਹਾਰਾਜ ਜੀ ਦੀ ਅਪਾਰ ਮਿਹਰਾਮਤ ਹੋਈ ਹੈ ਕਿ ਆਪ ਦੀ ਹਜ਼ੂਰੀ ਅੰਦਰ ਇਸ ਜ਼ਿੰਦਗੀ ਦੀ ਦੌੜ ਧੂਪ ਵਿੱਚੋਂ ਜੱਦੋ ਜਹਿਦ ਵਿੱਚੋਂ ਕਸ਼ਮਕਸ਼ ਵਿੱਚੋਂ ਗ੍ਰਿਮ ਸਟਰਗਲ ਵਿੱਚੋਂ ਸਾਨੂੰ ਸ਼ਾਂਤ ਪੂਰਵਕ ਚਰਨ ਸ਼ਰਨ ਮਾਨਣ ਦਾ ਮੌਕਾ ਬਖਸ਼ਿਆ ਹੈ ਅਤੇ ਆਪ ਜੀ ਦੇ ਅਮੋਲਿਕ ਸੁਖਦਾਈ ਅਤੇ ਕਲਿਆਣਕਾਰੀ ਮਹਾਂਵਾਕਾਂ ਦਾ ਕੀਰਤਨ ਕਰਨ ਸੁਣਨ ਦਾ ਇਤਫਾਕ ਦਿੱਤਾ ਹੈ। ਹੋਰ ਵੀ ਉਸਦੀ ਮਿਹਰਾਮਤ ਹੋਵੇ ਜੇ ਇਹ ਸਭ ਸੁਣਿਆ ਗਾਵਿਆ ਹਿਰਦੇ ਵਸੇ ਅਤੇ ਅਸੀਂ ਅਮਲ ਪੈਰਾ ਹੋ ਸਕੀਏ। ਗੁਰੂ ਦੀ ਆਪਣੀ ਹੀ ਰਹਿਮਤ ਨਾਲ ਇਹ ਸਾਰੇ ਕੰਮ ਬਣਦੇ ਨੇ। ਸਤਿਗੁਰਾਂ ਦਾ ਅਰਸ਼ਦ ਹੈ, ਆਪ ਜਪਾਏ ਜਪੇ ਸੋਨਾ, ਵਰਨਾ ਇਨਸਾਨ ਕੁਛ ਕਰ ਨਹੀਂ ਸਕਦਾ। ਇਹਦਾ ਮਨ ਇਸ ਪਾਸੇ ਰਾਗਵ ਹੀ ਨਹੀਂ ਹੋ ਸਕਦਾ ਜਦ ਤੱਕ ਉਸਦੀ ਕਰਮ ਨਿਵਾਜ਼ੀ ਰਹਿਮਤ ਪ੍ਰਸਾਦ ਅਨੁਗ੍ਰਹਿ ਸ਼ਫਕਤ ਅਨਾਇਤ ਨਾ ਹੋਵੇ। ਆਪ ਜਪਾਏ ਜਪੇ ਸੋਨਾ, ਆਪ ਗਵਾਏ ਸੋਹਰ ਗੁਣ ਗਾ। ਇਸ ਲਈ ਨਿਰੰਕਾਰ ਜੀ ਦੇ ਗੁਣ ਗਾਉਣ ਦਾ ਸੁਣਨ ਦਾ ਸੁਧਾਰ ਮਿਲਿਆ ਹੈ। ਇਹ ਗੱਲ ਵੀ ਸਾਨੂੰ ਯਾਦ ਰੱਖਣੀ ਉਚਿਤ ਹੈ ਕਿ ਗੁਣ ਨਾ ਗਾਉਣ ਨਾਲ ਉਸ ਵਾਹਿਗੁਰੂ ਦਾ ਕੁਛ ਘਟਦਾ ਨਹੀਂ ਅਤੇ ਗੁਣ ਗਾਉਣਾ ਕੋਈ ਰਿਸ਼ਵਤ ਦੇਣੀ ਨਹੀਂ, ਇਸ ਨਾਲ ਉਸਦਾ ਕੁਛ ਵੱਧਦਾ ਵੀ ਨਹੀਂ। ਗੁਣ ਨਾ ਗਾਉਣ ਨਾਲ ਉਸਦਾ ਕੁਛ ਘਟਦਾ ਨਹੀਂ ਅਤੇ ਇੱਕ ਤੋਂ ਲੱਖ ਅਤੇ ਲੱਖ ਤੋਂ 20 ਲੱਖ ਜ਼ੁਬਾਂ ਹੋ ਜਾਏ, ਹਰ ਚੱਕਰ ਹਰ ਗੇੜ ਨਾਲ ਉਸਦਾ ਜ਼ਿਕਰ ਫਿਕਰ ਵਿਰਤ ਸਿਮਰਨ ਜਾਪ ਕਰੀਏ ਅਤੇ ਉਹਦਾ ਵੱਧਦਾ ਵੀ ਕੁਛ ਨਹੀਂ, ਕਿਉਂਕਿ ਉਹ ਸਾਡੇ ਜਿਹਾ ਨਹੀਂ ਕਿ ਗਲਤ ਪ੍ਰੋਪਾਗੰਡਾ ਹੋਇਆ ਅਤੇ ਧਰਤੀ 'ਤੇ ਆ ਗਏ ਤਖ਼ਤਾ, ਸਹੀ ਪ੍ਰੋਪਾਗੰਡਾ ਜਾਂ ਮਨਮਰਜ਼ੀ ਦਾ ਪ੍ਰੋਪਾਗੰਡਾ ਹੋਇਆ ਅਤੇ ਤਖ਼ਤ। ਅੱਜ ਦੀ ਦੁਨੀਆ ਪ੍ਰੋਪਾਗੰਡੇ ਦੀ ਦੁਨੀਆ ਹੈ, ਪਰ ਪਰਮੇਸ਼ਰ ਦਾ ਇਹਦੇ ਨਾਲ ਕੋਈ ਤੁਲਕ ਨਹੀਂ ਹੈ, ਉਹਦੇ ਵਿੱਚ ਕੋਈ ਵਾਦ ਘਾਟ ਨਹੀਂ ਆਉਂਦੀ। ਗੁਰਵਾਕ ਇਹ ਸੇਧ ਬਖਸ਼ਦੇ ਹਨ, ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ, ਤਾਂ ਫਿਰ ਹੋਛੇ ਜਾਏ ਖਿਆਲ ਇੱਕ ਉਪਜਦੇ ਨੇ ਕਿ ਫਿਰ ਫਾਇਦਾ ਕੀ ਹੋਇਆ। ਜੇ ਸਾਡੇ ਗੁਣ ਗਾਉਣ ਨਾਲ ਉਸਦੀ ਅਜ਼ਮਤ ਵੱਧਦੀ ਨਹੀਂ ਹੈ ਅਤੇ ਮੁਜ਼ੰਮਤ ਕਰਨ ਨਾਲ ਘਟਦੀ ਨਹੀਂ ਹੈ ਤਾਂ ਸਾਨੂੰ ਕੀ ਫਾਇਦਾ ਹੋਏ। ਅੱਜ ਦੀ ਇਹ ਕੁੰਤਰਬਾਜ਼ੀ ਅਤੇ ਹੁੱਜਤ ਨਹੀਂ ਹੈ, ਗੁਰੂਆਂ ਦੇ ਵਕਤ ਵੀ ਐਸਾ ਹੋਇਆ ਹੈ। ਜਦੋਂ ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਐਸਾ ਖਿਆਲ ਕਿਸੇ ਨੇ ਪੁੱਛਿਆ, ਵਿਚਾਰ ਪੁੱਛੀ, ਤਾਂ ਸਤਿਗੁਰਾਂ ਨੇ ਆਖਿਆ, ਭਾਈ ਤੈਨੂੰ ਤਾਂ ਮਹਾਨ ਫਾਇਦਾ ਹੋਵੇਗਾ, ਤੂੰ ਉਸਦੇ ਗੁਣ ਗਾ, ਜੋ ਤੈਨੂੰ ਫਾਇਦਾ ਹੈ ਮੈਂ ਕਹਿ ਨਹੀਂ ਸਕਦਾ, ਪਰ ਮੇਰੀ ਸੁਰਤ ਅੰਦਰ ਮਤ ਅੰਦਰ ਬੁੱਧ ਅੰਦਰ ਦਾਨਿਸ਼ ਅੰਦਰ ਐਸਾ ਆਉਂਦਾ ਹੈ ਕਿ ਪਰਮੇਸ਼ਰ ਦੇ ਗੁਣ ਗਾਉਣ ਨਾਲ ਤੇਰੇ ਦਿਲ ਤੋਂ ਆਲੂਦਗੀ ਕਸਾਫਤ ਗਲਾਜ਼ਤ ਮੈਲ ਜਨਮਾਂ ਜਨਮੰਤਰਾਂ ਦੀ ਕਾਈ ਲੱਥਦੀ ਜਾਏਗੀ। ਗੁਣ ਗਾਵਤ ਤੇਰੀ ਉੱਤਰ ਸੁਮੈਲ, ਪਰਮੇਸ਼ਰ ਤੇ ਸਾਫ ਸ਼ਫਾਫ ਹੈ ਪਰ ਤੇਰੀ ਆਲੂਦਗੀ ਦੂਰ ਹੋ ਜਾਏਗੀ। ਗੁਣ ਗਾਵਤ ਤੇਰੀ ਉੱਤਰ ਸੁਮੈਲ, ਬਿਨ ਸਜਾਏ ਹੋਮ। ਇਹ ਬਹੁਤ ਵੱਡੀ ਬਾਤ ਹੈ, ਕਈ ਵਾਰੀ ਇਹ ਨੇਕੀ ਦਾ ਰੂਪ ਧਾਰ ਕੇ ਅੰਦਰ ਦਾਖਲ ਹੋ ਜਾਂਦੀ ਹੈ। ਹੋਮ ਹੈ, ਧਾਰਮਿਕ ਦੁਨੀਆ ਦੀ ਹੋਮ ਹੈ ਅਤੇ ਬੜੀ ਹੀ ਲਤੀਫ ਹੁੰਦੀ ਹੈ ਅਤੇ ਇਹ ਬਹੁਤ ਹੀ ਕਸੀਫ ਵੀ, ਕਸੀਫ ਮੈਨੇ ਮੈਲੀ, ਹੋਰ ਹੰਗਤਾ ਦੁਨਿਆਵੀ ਲੈ ਜਾਏ ਅਤੇ ਲੈ ਜਾਏ, ਪਰ ਧਾਰਮਿਕ ਖਿਆਲਾਂ ਦੀ ਹੰਗਤਾ ਜਦੋਂ ਮਨੁੱਖ ਨੂੰ ਹੋ ਜਾਏ। ਮੈਂ ਤੀਰਥ ਯਾਤਰਾ ਕੀਤੀ ਏ, ਮੈਂ ਦਾਨੀ ਬੜਾ ਹਾਂ, ਮੈਂ ਸਿਮਰਨ ਭਜਨ ਬੜਾ ਕਰਦਾ ਹਾਂ, ਮੈਂ ਰਹਿਤੀਆ ਹਾਂ, ਫਲਾਨਾ ਅਮਕਾ ਕੁਰਹਿਤੀਆ ਹੈ। ਜਦੋਂ ਇਹ ਗੱਲਾਂ ਹੋ ਜਾਣ ਤਾਂ ਗੁਰੂ ਸਾਹਿਬ ਜੀ ਨੇ ਇਹਨੂੰ ਹੋਮੈ ਨਹੀਂ ਆਖਿਆ, ਬਿਖ ਨਹੀਂ ਆਖਿਆ, ਅੱਤ ਨੀਵੀਂ ਗੱਲ ਆਖਿਆ ਹੈ। ਹੋਮੈ ਬਿਖ ਫੈ, ਇਹ ਦੀਰਘ ਰੋਗ ਹੈ ਜੋ ਜਨਮਾਂ ਜਨਮਾਂਤਰਾਂ ਦਾ ਕਾਰਨ ਅਤੇ ਮੂਜਬ ਬਣਦਾ ਹੈ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜਗਤ ਉਧਾਰ ਦਾ ਬੀੜਾ ਚੱਕ ਆਪਦਾ ਫਰਜ਼ ਸਮਝ ਜਲਦੇ ਬਲਦੇ ਸੰਸਾਰ ਨੂੰ ਠੰਡਕਾਂ ਅਤੇ ਖੁਨਕੀਆਂ ਪ੍ਰਦਾਨ ਕਰਨ ਲਈ ਜਦੋਂ ਰਹਿਮਤ ਦਾ ਬੱਦਲ ਘਰ ਘਰ ਦਰ ਦਰ ਜਾ ਵਸਿਆ ਅਤੇ ਇਸਲਾਮੀ ਦੇਸ਼ਾਂ ਅੰਦਰ ਵੀ ਗਏ, ਮੱਕੇ ਵਿੱਚ ਗਏ, ਸਾਰੀ ਕਹਾਣੀ ਬਿਵਾਣੀ ਦਾਸਤਾਂ ਵਾਰਦਾਤ ਆਪ ਅਨੇਕਾਂ ਵਾਰੀ ਪੜ੍ਹ ਚੁੱਕੇ ਅਤੇ ਸੁਣ ਚੁੱਕੇ ਹੋ। ਮੱਕੇ ਦੇ ਹਾਜੀਆਂ ਦੇ ਇਸ ਬੜੇ ਭਾਰੀ ਇਕੱਠ ਅੰਦਰ, ਜੰਮੇ ਗਫੀਰ ਅੰਦਰ, ਮਹਾਨ ਇਕੱਤਰਤਾ ਅੰਦਰ ਕਿਸੇ ਸਾਧਾਰਨ ਬੰਦੇ ਨੇ, ਕਿਸੇ ਜ਼ਿਮੀਂਦਾਰਾ ਕਰਨ ਵਾਲੇ ਨੇ, ਕਿਸੇ ਦੁਕਾਨਦਾਰ ਨੇ, ਕਿਸੇ ਬਿਜ਼ਨਸਮੈਨ ਨੇ, ਕਿਸੇ ਹੋਰ ਬਾਬੂ ਨੇ, ਕਿਸੇ ਕਲਮ ਦਾ ਕੰਮ ਕਰਨ ਵਾਲੇ, ਕਿਸੇ ਮਕੈਨੀਕਲ ਬੰਦੇ ਨੇ, ਗੁਰੂ ਨਾਨਕ ਦੇਵ ਜੀ ਦੇ ਲੱਤ ਨਹੀਂ ਮਾਰੀ, ਠੁੱਡਾ ਨਹੀਂ ਮਾਰਿਆ ਅਤੇ ਦੁਸ਼ਨਾਮ ਨਹੀਂ ਦਿੱਤੀ, ਦੁਸ਼ਨਾਮੇ ਨੇ ਗਾਲੀ, ਕੌੜਾ ਬਚਨ ਨਹੀਂ ਆਖਿਆ, ਬਲਕਿ ਗੁਰੂ ਨਾਨਕ ਦੇਵ ਆਪ ਨਾਰਾਇਣ ਕਲਾਧਾਰ ਜਗਮੈ ਪਰਵਰੇ, ਜੋ ਆਪ ਹੀ ਪਰਮੇਸ਼ਰ ਦਾ ਸਾਕਸ਼ਾਤਕਾਰ ਸਰੂਪ ਸਨ। ਪਰ ਕਿਉਂਕਿ ਸਾਡੇ ਹਮ ਜਿਨਸ ਬਣ ਕੇ ਆਏ, ਸਾਡੇ ਵਰਗਾ ਮੂੰਹ ਸਿਰ ਨੱਕ ਅੰਗ ਆਜ਼ਾ ਬਾਡੀ ਪੈਕਰ ਮੁਜੱਸਮਾ ਲੈ ਕੇ ਆਏ, ਮੈਂ ਯਤਨ ਕਰਦਾ ਹਾਂ ਪੰਜ ਪੰਜ ਛੇ ਛੇ ਸ਼ਬਦ ਕਹਿਣ ਦੇ, ਇੰਤਖਾਬ ਤੁਹਾਡਾ ਆਪਣਾ ਹੋਵੇਗਾ, ਚੁਣਾਓ ਆਪ ਨੇ ਕਰਨਾ ਹੈ। ਕਿਉਂਕਿ ਸਾਡੇ ਉਹ ਹਮ ਸ਼ਕਲ ਸਨ, ਹਮ ਜਿਨਸ ਸਨ, ਪਸ਼ੂ ਪੰਛੀ ਹਮ ਜਿਨਸਾਂ ਨੂੰ ਪਛਾਣ ਲੈਂਦੇ ਨੇ, ਪਰ ਮਨੁੱਖ ਨੇ ਜਦੋਂ ਪਰਮੇਸ਼ਰ ਹਮ ਜਿਨਸ ਬਣ ਕੇ ਆਇਆ ਤਾਂ ਨਹੀਂ ਪਹਿਚਾਣੇ, ਅਤੇ ਜੋ ਪਹਿਚਾਣ ਕੀਤੀ ਉਹਨੂੰ ਬਾਬੇ ਨੇ ਆਪ ਹੀ ਆਪਣੀ ਕਲਮ ਨਾਲ ਕਲਮਬੰਦ ਕੀਤਾ ਅਤੇ ਅਮੁੱਲ ਸ਼ਬਦ ਭੰਡਾਰ ਵਿੱਚ ਦਰਜ ਕੀਤਾ ਹੈ। ਜਾਨਵਰ ਆਪਣੇ ਹਮਜਿਨਸ ਨੂੰ ਪਛਾਣ ਲੈਂਦੇ। ਇੱਕ ਬੜੇ ਦਾਨੇ ਫਾਰਸੀ ਦੇ ਲਿਖਾਰੀ ਮਹਾਂਪੁਰਸ਼ ਲਿਖਦੇ ਨੇ, ਤਾਇਰ ਹਮਜਿਨਸ ਬਹਮਜਿਨਸ ਪਰਵਾਸ ਪਰਸ਼ਨ, ਤਾਇਰ ਹਮਜਿਨਸ, ਤਾਇਰ ਮੈਨੇ ਪੰਛੀ ਜਾਨਵਰ ਬਰਡ, ਤਾਇਰ ਹਮਜਿਨਸ ਬਹਮਜਿਨਸ ਪਰਵਾਸ ਕਬੂਤਰ ਬਾ ਕਬੂਤਰ ਬਾਜ਼ ਬਾਬਾਸ, ਆਪਣੇ ਹਮਜਿਨਸਾਂ 'ਚ ਰਲ ਕੇ ਪਛਾਣ ਕੇ ਇਹ ਚੋਗਾਂ ਚੋਗਦੇ ਅਤੇ ਪਰਵਾਜ਼ਾਂ ਲਗਾਉਂਦੇ ਅਤੇ ਉਡਾਰੀਆਂ ਲਾਉਂਦੇ, ਕਬੂਤਰ ਕਬੂਤਰਾਂ ਵਿੱਚ ਬਾਜ਼ ਬਾਜ਼ਾਂ ਵਿੱਚ। ਇਹ ਜਾਨਵਰ ਤਾਂ ਆਪਣੇ ਹਮਜਿਨਸਾਂ ਨੂੰ ਪਛਾਣ ਲੈਂਦੇ, ਲੇਕਿਨ ਮਨੁੱਖ ਦੀ ਇੱਕ ਦੇਰੀਨਾ ਖਾਹਿਸ਼ ਸੀ ਕਿ ਵਾਹਿਗੁਰੂ ਕਿਤੇ ਮੇਰੇ ਵਰਗਾ ਬਣ ਕੇ ਆ ਜਾਏ, ਕਿਉਂਕਿ ਅੱਗੇ ਕਈ ਹੋਰ ਸਰੂਪਾਂ ਵਿੱਚ ਪਰਮੇਸ਼ਰ ਆਇਆ ਪਛਾਣਿਆ ਨਹੀਂ ਗਿਆ, ਜੇ ਮੇਰੇ ਜਿਹਾ ਬਣ ਕੇ ਆ ਜਾਏ ਤਾਂ ਫਿਰ ਮੈਂ ਪਹਿਚਾਣ ਲਵਾਂ ਜਾਣ ਲਵਾਂ। ਜਦੋਂ ਆਪ ਨਾਰਾਇਣ ਮਨੁੱਖ ਸੂਰਤ ਸ਼ਕਲ ਧਾਰ ਕੇ ਆਏ ਤਾਂ ਸਾਡੀ ਪਛਾਣ ਇਹ ਸੀ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਕੋਈ ਕਹੇ ਭੂਤਨਾ, ਕੋਈ ਕਹੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ। ਸਾਰਿਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਆਦਮੀ ਵੀ ਨਹੀਂ ਸਮਝਿਆ, ਇਹ ਫਿਊ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਮੈਨੂੰ ਤਾਂ ਸਾਰਿਆਂ ਨੇ ਬੰਦਾ ਵੀ ਨਹੀਂ ਸਮਝਿਆ, ਭੂਤਨਾ ਬੇਤਾਲਾ ਹੀ ਸਮਝਦੇ ਰਹੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਅਟਲ ਸੱਚਾਈ ਦਰਜ ਹੈ ਕਿ ਅਸੀਂ ਆਪਣੇ ਹਮਜਿਨਸ ਪਰਮਾਤਮਾ ਨੂੰ ਜੋ ਪਹਿਚਾਣ ਕੀਤੀ ਉਹ ਦਰਸਾਉਂਦੇ ਨੇ, ਕੋਈ ਕਹੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਸੀ ਕਿ ਅਗਲੀ ਸਤਰ ਵਿੱਚ ਪਿਆ ਦੀਵਾਨਾ ਸਾਹ ਕਾ ਨਾਨਕ ਬੌਰਾਨਾ, ਤਾਂ ਗੁਰੂ ਸਾਹਿਬ ਜੀ ਦੇ ਜਿਸ ਨੇ ਠੁੱਡਾ ਮਾਰਿਆ ਉਹ ਸ਼ਖਸ ਹੈ ਜਿਹਨੇ ਕਦੀ ਪੰਜ ਨਮਾਜ਼ਾਂ ਵਿੱਚੋਂ ਇੱਕ ਵੀ ਕਜ਼ਾ ਨਹੀਂ ਕੀਤੀ, ਜਿਹਨੇ ਸਾਰੇ ਰੋਜ਼ਿਆਂ ਵਿੱਚੋਂ ਕੋਈ ਰੋਜ਼ਾ ਤਿਆਗਿਆ ਨਹੀਂ, ਜੋ ਜ਼ਿਆਫਤਾਂ ਜ਼ਕਾਤਾਂ ਨਮਾਜ਼ਾਂ ਰੋਜ਼ੇ ਹੱਜ ਹਜ਼ੂਰੀਆਂ ਦਾ ਦਾਅਵੇਦਾਰ ਹੈ ਤੇ ਧਾਰਮਿਕ ਬੰਦਿਆਂ ਦਾ ਜਥੇਦਾਰ ਆਗੂ। ਜਿਸ ਵੇਲੇ ਫਕੀਰਾਨਾ ਲਿਬਾਸ ਅੰਦਰ ਗੁਰੂ ਸਾਹਿਬ ਜੀ ਨੂੰ ਸਜਦਾ ਗਾਹੇ ਹਜ਼ਰਤ ਖਲਾਕ, ਦੁਨੀਆਂ ਦੇ ਜਿਸ ਕੋਨੇ ਅੰਦਰ ਮੁਸਲਮਾਨ ਭਰਾ ਵਸਦਾ ਹੈ ਉਹਦੇ ਸਜਦੇ ਦੀ ਥਾਂ ਸਜਦਾ ਗਾਹੇ ਹਜ਼ਰਤ ਖਲਾਕ, ਇਸ ਸਾਰੀ ਖਲਕਤ ਦੇ ਨਮਸਕਾਰ ਕਰਨ ਵਾਲਾ ਕੇਂਦਰ ਮੱਕਾ ਮੁਅੱਜ਼ਮਾ ਕਾਬਾ, ਉੱਧਰ ਪੈਰ ਕਰਕੇ ਇੱਕ ਫਕੀਰ ਨੂੰ ਲੇਟਿਆਂ ਵੇਖਿਆ ਅਤੇ ਕੋਈ ਆਮ ਕੰਮ ਕਰਨ ਵਾਲਾ ਬੰਦਾ ਨਹੀਂ ਤੌਖਲੇ ਵਿੱਚ ਆਇਆ। ਉਹ ਪੁਰਸ਼ ਜਰ ਨਾ ਸਕਿਆ, ਚੱਲ ਨਾ ਸਕਿਆ, ਬਰਦਾਸ਼ਤ ਨਾ ਕਰ ਸਕਿਆ, ਜਿਹਨੇ ਸਾਰੀ ਉਮਰ ਜਦ ਹੋਸ਼ ਸੰਭਾਲੀ ਹੈ, ਧਾਰਮਿਕ ਰਸੂਮਾਤ ਅਦਾ ਕੀਤੀਆਂ ਨੇ ਅਤੇ ਕਦੀ ਕੋਈ ਕਜ਼ਾ ਨਹੀਂ ਕੀਤੀ ਗੱਲ, ਜੋ ਸਾਰਿਆਂ ਵਿੱਚੋਂ ਸਿਰ ਕੱਢ ਸਰਮੌਰ ਨਿਕਲਵਾਂ ਟੌਪ ਆਫ ਦੀ ਲਿਸਟ, ਐਸੇ ਉਚੇਚੇ ਜੀਵਨ ਵਾਲਾ ਧਾਰਮਿਕ ਬੰਦਾ ਹੈ, ਬਾਬੇ ਦੇ ਠੁੱਡਾ ਮਾਰਦਾ ਹੈ। ਇੱਥੇ ਹੀ ਇਕਤਫਾ ਨਹੀਂ, ਅੰਦਰਲਾ ਸਾੜਾ, ਅੰਦਰਲਾ ਬੋਝ, ਬਾਰੇ ਗਰਾਂ, ਕਲੇਜੇ ਅਤੇ ਜ਼ਹਿਰ ਜੋ ਸੀ ਉਹਨੂੰ ਸ਼ਬਦਾਂ ਦਾ ਰੂਪ ਦੇ ਕੇ ਜ਼ੁਬਾਨ ਦਰਾਜ਼ੀ ਵੀ ਕਰਦਾ ਹੈ। ਭਾਈ ਗੁਰਦਾਸ ਜੀ ਨੇ ਇਸ ਹਕੀਕਤ ਨੂੰ ਆਪਣੀ ਕਲਮ ਨਾਲ ਕਲਮਬੰਦ ਕਰਦਿਆਂ ਹੋਇਆ ਆਖਿਆ ਹੈ, ਜੀਵਨ ਮਾਰੀ ਲੱਤ ਦੀ। ਕੋਈ ਪੰਜਾਬ ਤੋਂ ਗਿਆ ਹੋਇਆ ਬੰਦਾ ਸੀ ਜਾਂ ਇਹਦੇ ਵੱਡੇ ਵਡੇਰੇ, ਕਿਉਂਕਿ ਜੀਵਨ ਕੋਈ ਅਰਬੀ ਦਾ ਨਾਂ ਨਹੀਂ, ਪੰਜਾਬ ਦਾ ਹੀ ਨਾਂ ਜਾਪਦਾ ਹੈ। ਜਿਵੇਂ ਹੁਣ ਕਈ ਪੁਸ਼ਤਾਂ ਬਾਹਰਲੇ ਦੇਸ਼ਾਂ 'ਚ ਵੱਸ ਜਾਵਣ, ਦਾਸ ਇੰਗਲੈਂਡ ਗਏ, ਮਹਾਰਾਜਾ ਦਲੀਪ ਸਿੰਘ ਦੇ ਉਸਦੇ ਅੰਤਿਮ ਸਥਾਨ ਦੀ ਜ਼ਿਆਰਤ ਲਈ ਗਏ ਤਾਂ ਉਹਦੇ ਸਾਹਿਬਜ਼ਾਦੇ ਦਾ ਨਾਂ ਉੱਥੇ ਅਲੈਗਜ਼ੈਂਡਰ ਲਿਖਿਆ ਹੋਇਆ ਸੀ, ਉਸਦੇ ਘਰਵਾਲੀ ਦਾ ਨਾਂ ਪੰਬਾ ਲਿਖਿਆ ਹੋਇਆ ਸੀ। ਪਰ ਉਹ ਗਏ ਤਾਂ ਪੰਜਾਬ ਦੇ ਸੰਤਾਂ, ਮੁੰਡ ਤਾਂ ਪੰਜਾਬ ਹੀ ਸੀ, ਇਉਂ ਕੁਛ ਪ੍ਰਤੀਤ ਹੁੰਦਾ ਹੈ ਸੋਚਣ ਨਾਲ ਕਿ ਮਹਾਰਾਜ ਦੇ ਮੱਕੇ ਵਿੱਚ ਠੁੱਡਾ ਮਾਰਨ ਵਾਲਾ ਬੰਦਾ ਜਾਂ ਉਸਦੇ ਵੱਡੇ ਵਡੇਰੇ ਇੱਧਰੋਂ ਹੀ ਪੰਜਾਬ ਵੱਲ ਵੀ ਗਏ ਹੋਣਗੇ ਜਦੋਂ ਬਾਬਾ ਗਿਆ। ਤੋ ਜੀਵਨ ਮਾਰੀ ਲੱਤ ਦੀ, ਜੀਵਨ ਮਾਰੀ ਲੱਤ ਦੀ। ਕੋਈ ਸਾਧਾਰਨ ਕੰਮ ਕਰਨ ਵਾਲਾ ਬੰਦਾ ਨਹੀਂ, ਧਰਮ ਵਿੱਚ ਪਰਪੱਕ ਅਤੇ ਹੋਰਨਾਂ ਨੂੰ ਇੱਧਰ ਤੋਰਨ ਵਾਲਾ ਰਾਹਬਰ, ਰਹਿਨਮਾ, ਗਾਈਡ, ਆਗੂ। ਜੀਵਨ ਮਾਰੀ ਲੱਤ ਦੀ, ਇਹ ਤਾਂ ਹੋਇਆ ਨਾ ਜੋ ਅਮਲੀ ਤੌਰ 'ਤੇ ਉਹਨੇ ਕੀਤਾ, ਅਤੇ ਜ਼ੁਬਾਨ ਵੀ ਕਾਬੂ ਨਾ ਰਹੀ, ਨਾਲ ਆਖਣ ਲੱਗਾ ਕਿਹੜਾ ਸੁੱਤਾ ਕੁਫਰ ਕੁਫਾਰੀ, ਉਹ ਕਾਫਰਾਂ ਦਾ ਕਾਫਰ ਤੂੰ ਕੌਣ ਹੈ? ਜਿੱਧਰ ਦੁਨੀਆਂ ਸਜਦਾ ਕਰਦੀ ਹੈ ਅਤੇ ਖਸੂਸਨ ਅੱਲਾਹ ਦਾ ਘਰ ਹੈ, ਮਰਕਜ਼ ਹੈ, ਠਿਕਾਣਾ ਹੈ, ਖੁਦਾ ਦੇ ਘਰ ਵੱਲ ਪੈਰ ਕਰਕੇ ਪਿਆ ਹੈ। ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ, ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋ ਬਜਗਾਰੀ। ਇੱਥੇ ਇਕਤਫਾ ਨੇ, ਕ੍ਰੋਧ ਕਈ ਸ਼ਕਲਾਂ ਅਖਤਿਆਰ ਕਰਦਾ ਹੈ, ਫਿਰ ਹੋਰ ਅੱਗੇ ਵਧਿਆ ਅਤੇ ਮਹਾਰਾਜ ਨੂੰ ਲੱਤ ਤੋਂ ਪਕੜ ਲੈਂਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਟੰਗੋਂ ਪਕੜ, ਪਕੜ ਤੇ ਬਸ ਨਹੀਂ ਘਸੀਟਿਆ, ਟੰਗੋਂ ਪਕੜ ਘਸੀਟਿਆ, ਅਤੇ ਘਸੀਟਣ ਤੋਂ ਬਾਅਦ ਜਿਹੜਾ ਅਸਰ ਹੋਇਆ, ਜੋ ਤਾਸੀਰ ਹੋਈ, ਉਹ ਸਭ ਤੋਂ ਪਹਿਲਾਂ ਇਸੇ ਦੇ ਉੱਤੇ ਹੋਈ, ਕਿਉਂਕਿ ਸਪਰਸ਼ ਹੋ ਗਿਆ, ਛੋ ਮਿਲ ਗਈ, ਨਾਲ ਲੱਗ ਗਿਆ। ਉਂਝ ਅੱਗ ਵੀ ਬੜੀ ਗਰਮ ਹੁੰਦੀ ਹੈ, ਪਰ ਅੱਗ ਵਿੱਚ ਤਾਕ ਆ ਜਾਏ ਨਾ ਕਦੀ ਚਾਂਦੀ, ਲੋਹਾ, ਸੋਨਾ, ਅਤੇ ਉਹਨੂੰ ਨਹੀਂ ਹੱਥ ਲੱਗਦਾ ਕੋਲਾ, ਤਾਂ ਇੱਕ ਦੋ ਵਾਰੀ ਬੰਦਾ ਇੱਧਰ ਉੱਧਰ ਕਰਦਾ ਵੇਖਿਆ ਹੈ। ਪਰ ਜਿਹੜੀ ਚੀਜ਼, ਜਿਹੜੀ ਧਾਤ ਅੱਗ ਦਾ ਵਿੱਚ ਪੈ ਕੇ ਉੱਦਾਂ ਦੀ ਹੋ ਜਾਏ, ਉਹ ਨਹੀਂ ਹੱਥ 'ਤੇ ਲੱਗਦੀ, ਉਹ ਸਾੜ ਦਿੰਦੀ ਹੈ, ਦਾਗ ਪਾ ਦਿੰਦੀ ਹੈ, ਛੋ ਦੇ ਦਿੰਦੀ, ਆਪਣੇ ਸਪਰਸ਼ ਦਾ ਅਸਰ ਦਿਖਾ ਦਿੰਦੀ ਹੈ। ਅਤੇ ਮੈਂ ਰੱਬੀ ਰਹਿਮਤ, ਰੱਬੀ ਰੰਗ ਵਿੱਚ ਗੁਰੂ ਨਾਨਕ ਦੇ ਮਹਾਰਾਜ ਸੋਨੇ ਵਾਂਗ ਤਾਕ ਆ ਚੁੱਕੇ ਨੇ, ਅਤੇ ਗੁਰੂ ਦੇ ਚਰਨਾਂ ਦੀ ਛੋ, ਭਾਵੇਂ ਉਹ ਕੌੜੇ ਨਾਲ, ਕੌੜੇ ਮਨ ਨਾਲ ਸੀ, ਸੌੜੇ ਮਨ ਨਾਲ ਸੀ, ਜਿਸ ਵੇਲੇ ਛੋ ਲੱਗੀ, ਤਾਰ ਚੱਲਦੀ ਹੋਵੇ, ਬਿਜਲੀ ਦੀ ਕਰੰਟ ਉਹਦੇ ਵਿੱਚ ਕੰਮ ਕਰਦੀ ਹੋਵੇ, ਸਰਕੂਲੇਟ ਕਰਦੀ ਹੋਵੇ, ਜਾਣ ਕੇ ਹੱਥ ਲਾ ਦਿਓ ਜਾਂ ਅਣਜਾਣ ਪੁਣੇ ਨਾਲ ਹੱਥ ਲਾ ਦਿਓ, ਅਣਜਾਣ ਬੰਦਾ ਲਾ ਦੇਵੇ ਜਾਂ ਇਲੈਕਟ੍ਰੀਸ਼ਨ ਇੰਜੀਨੀਅਰ ਹੱਥ ਲਾ ਦੇਵੇ, ਉਹਨੇ ਤਾਂ ਜੋ ਉਹਦੇ ਵਿੱਚ ਰੱਬੀ ਗੁਣ ਹੈ, ਅਜ਼ਲੀ ਗੁਣ ਹੈ, ਜੋ ਉਹਦਾ ਜੌਹਰ ਹੈ, ਉਹਨੇ ਦਿਖਾ ਦੇਣਾ ਹੈ, ਭਾਵੇਂ ਇੰਜੀਨੀਅਰ ਹੱਥ ਲਾ ਦੇਵੇ। ਇੱਕ ਧਾਰਮਿਕ ਇੰਜੀਨੀਅਰ ਨੇ ਜਾਂ ਇਲੈਕਟ੍ਰੀਸ਼ਨ ਨੇ ਹੱਥ ਲਾ ਦਿੱਤਾ, ਰੱਬੀ ਰਹੋ ਗੁਰੂ ਨਾਨਕ ਦੇ ਮਹਾਰਾਜ ਜੀ, ਨਤੀਜਾ ਕੀ ਨਿਕਲਦਾ ਹੈ? ਬੜਾ ਹੈਰਾਨ ਹੋਇਆ। ਅਤੇ ਸਖਤੇ ਦੇ ਆਲਮ ਵਿੱਚ ਆ ਗਿਆ। ਮੈਂ ਏਡੇ ਵੱਡੇ ਇਕੱਠ ਅੰਦਰ ਇੱਕ ਫਕੀਰ ਤਬਾ ਇੱਕ ਫਕੀਰ ਲਿਬਾਸ ਪਹਿਨੇ ਹੋਏ ਬੰਦੇ ਦੀ ਇਨਸਲਟ ਵੀ ਕੀਤੀ ਹੈ, ਮੁਜ਼ੰਮਤ ਵੀ ਕੀਤੀ ਹੈ, ਬੇਅਦਬੀ ਵੀ ਕੀਤੀ ਹੈ, ਠੁੱਡਾ ਵੀ ਮਾਰਿਆ ਹੈ, ਗਲੋਚ ਗਾਲੀ ਵੀ ਕੀਤੀ ਹੈ, ਪਕੜ ਕੇ ਉਸਨੂੰ ਘਸੀਟਿਆ ਵੀ ਹੈ, ਪਰ ਹਾਲੇ ਇਹਦੇ ਚਿਹਰੇ 'ਤੇ ਤਬੱਸਮ ਹੈ, ਮੁਸਕਾਨ ਹੈ, ਖੇੜਾ ਹੈ, ਮੁਸਰਤ ਹੈ, ਸ਼ਾਦਮਾਨੀ ਹੈ, ਸ਼ਗੁਫਤਗੀ ਹੈ, ਜਲਾਲ ਹੈ, ਕਮਾਲ ਹੈ, ਨੈਣਾ ਵਿੱਚ ਲਾਲੀ ਹੈ ਪਰ ਪਿੱਛੇ ਖੁਸ਼ਹਾਲੀ ਹੈ। ਇਹ ਕਿਸ ਕਿਸਮ ਦਾ ਬੰਦਾ ਹੈ? ਇਹ ਇਕੱਲਾ ਹੀ ਨਹੀਂ ਕੋਈ ਆਪਣੀ ਬੇਇੱਜ਼ਤੀ ਸਹਾਰਦਾ, ਚਾਰ ਬੰਦਿਆਂ ਦੇ ਇਕੱਠ ਵਿੱਚ ਅਤੇ ਇਹ ਹਜ਼ਾਰਾਂ ਬੰਦਿਆਂ ਦੇ ਲੱਖਾਂ ਦੇ ਇਕੱਠ ਵਿੱਚ ਇਹ ਮੁਸਕਾਉਂਦਾ ਪਿਆ ਹੈ। ਇਹ ਬੰਦਾ ਹੈ ਜਾਂ ਬਹੀ ਨਾਜ਼ਲ ਹੋਇਆ ਹੈ, ਕੋਈ ਫਰਿਸ਼ਤਾ ਸੀਰਤ ਹੈ? ਜੀਵਨ ਨੇ ਕ੍ਰੋਧ ਵਾਲੀਆਂ ਅੱਖਾਂ ਵਿੱਚ ਥੋੜ੍ਹੀ ਜਿਹੀ ਐਸੇ ਅਸਰ ਦੀ ਹੈਰਤ ਆਈ ਅਤੇ ਇਹਦੀ ਵੱਲ ਮਹਾਰਾਜ ਵੱਲ ਵੇਖਿਆ ਵੀ ਮੈਂ ਫਿਰ ਕੀ ਸੀ। ਵੇਂਦਿਆਂ ਸਾਰ ਦੋ ਇਹਦੀਆਂ ਅੱਖਾਂ ਭਾਵੇਂ ਹਾਲੇ ਗਲੀਜ਼ ਸਨ, ਕਸੀਫ ਸਨ, ਕ੍ਰੋਧ ਵਾਲੀਆਂ ਸਨ, ਪਰ ਅਗਲੀਆਂ ਅੱਖਾਂ ਜਿਹਨਾਂ ਵਿੱਚ ਇਹਨੇ ਅੱਖੀਆਂ ਪਾਈਆਂ ਉਹ ਅੰਮ੍ਰਿਤ ਦ੍ਰਿਸ਼ ਨਾਲ ਭਰਪੂਰ ਸਨ। ਚਾਰ ਹੋਈਆਂ ਅੱਖੀਆਂ, ਦੋ ਜੀਵਨ ਦੀਆਂ, ਦੋ ਮਹਾਰਾਜ ਦੀਆਂ ਅੱਖੀਆਂ ਚਾਰ ਹੋਈਆਂ, ਭਾਵੇਂ ਇੱਕ ਦੂਸਰੇ ਨੂੰ ਵੇਖਿਆ। ਅਤੇ ਫਿਰ ਜਿਹੜਾ ਹੁਣ ਅਸਰ ਹੋਇਆ ਇਹ ਹੋਰ ਵੀ ਅਲੌਕਿਕ ਸੀ। ਇਸ ਦਾ ਜ਼ਿਕਰ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ। ਅਮੈ ਦ੍ਰਿਸ਼ਟ ਸ਼ੁਭ ਕਰ, ਅਮੈ ਦ੍ਰਿਸ਼ਟ ਸ਼ੁਭ ਕਰ, ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਬਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ, ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ, ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ, ਸੋ ਕਹੋ ਟਲ ਗੁਰ ਸੇਵਿਐ। ਟਲ ਭੱਟ ਜੀ ਕਹਿੰਦੇ ਨੇ, ਸੋ ਕਹੋ ਟਲ ਗੁਰ ਸੇਵਿਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ। ਚਰਨਾਂ ਤੇ ਟੈਪਿਆ ਜੀਵਨ, ਪਹਿਲਾਂ ਤਾਂ ਨਾਂ ਦਾ ਜੀਵਨ ਸੀ, ਹੁਣ ਅੰਦਰੋਂ ਜੀ ਉੱਠਿਆ। ਕਈ ਬੰਦੇ ਨਾਂ ਦੇ ਚੰਗੇ ਹੁੰਦੇ ਨੇ ਮੇਰੇ ਵਰਗੇ, ਅੰਦਰੋਂ ਐੜਾ ਹੀ ਲੱਗਦਾ ਹੈ ਉਹਨਾਂ ਦੇ ਨਾਂ ਨਾਲ, ਧਰਮ ਸਿੰਘ ਅਧਰਮ, ਅੰਦਰਲੇ ਅਧਰਮੀ ਬਾਹਰਲੇ ਧਰਮੀ, ਬਾਹਰਲੇ ਸੱਜਣ ਅੰਦਰਲੇ ਕੁਸੱਜਣ, ਬਾਹਰੋਂ ਜ਼ੇਬ ਔਰੰਗਜ਼ੇਬ ਅਤੇ ਅੰਦਰੋਂ ਫਰੇਬ। ਜੀਵਨ ਨਾਂ ਦਾ ਜੀਵਨ, ਕਾਇਆ ਦਾ ਜੀਵਨ, ਅੰਦਰੋਂ ਜੀ ਉੱਠਿਆ ਕਿਉਂਕਿ ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਲਾਏ, ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਵੀ ਹੋਈ ਅਤੇ ਨੇਤਰਾਂ ਰਾਹੀਂ ਇਹਦੇ ਅੰਦਰ ਇੱਕ ਜੀਵਨ ਵੀ ਇੰਸਪੀਰੇਸ਼ਨ, ਜੀਵਨ ਦੀ ਇੰਸਪੀਰੇਸ਼ਨ ਵੀ ਮਿਲ ਗਈ। ਤੋ ਸਤਸੰਗ ਜੀ, ਦਾਸ ਤਾਂ ਇੱਥੋਂ ਚੱਲਿਆ ਸੀ ਕਿ ਕਿਸੇ ਸਾਧਾਰਨ ਕਿੱਤਾ ਕਰਨ ਵਾਲੇ ਨੇ ਨਾ ਗਾਲੀ ਕੱਢੀ, ਨਾ ਟੰਗੋਂ ਪਕੜ ਘਸੀਟਿਆ ਅਤੇ ਨਾ ਠੁੱਡਾ ਮਾਰਿਆ। ਉਹ ਬੜਾ ਧਾਰਮਿਕ ਬੰਦਾ ਸੀ। ਕਈ ਵਾਰੀ ਪਿੰਡਾਂ ਵਿੱਚ ਰਹਿਣ ਕਰਕੇ ਇੱਕ ਤਜਰਬਾ ਹੋਇਆ ਹੈ ਦਾਸ ਨੂੰ, ਤੁਸਾਂ ਤਾਂ ਚੌਖੇ ਦੇਰ ਦੇ ਇੱਧਰ ਆ ਗਏ ਹੋ ਪਰ ਪਹਿਲੇ ਬੰਦਿਆਂ ਨੂੰ ਪਤਾ ਹੋਵੇ। ਜ਼ਿਮੀਦਾਰ ਬੜੀਆਂ ਖੇਚਲਾਂ ਕਰਕੇ, ਮੁਸ਼ਕਤਾਂ ਕਰਕੇ ਅੱਧੀ ਅੱਧੀ ਰਾਤੀ ਉੱਠ ਕੇ ਕੰਡਿਆਂ ਦੇ ਸਿਰ ਅਤੇ ਸੱਪਾਂ ਦੇ ਸਿਰ ਮਧੋਲ ਮਧੋਲ ਕੇ ਖੇਤ ਨੂੰ ਬੀਜਣ 'ਤੇ ਕਰਦਾ ਹੈ, ਵਾਹੁੰਦਾ ਹੈ, ਸੁਹਾਗੇ ਦਿੰਦਾ ਹੈ, ਧਰਤੀ ਬਣਾਉਂਦਾ ਹੈ। ਜਦੋਂ ਮੈਦੇ ਵਰਗੀ ਹੋ ਜਾਏ ਹੁਣ ਕੱਲ੍ਹ ਨੂੰ ਇਹਨੇ ਬੀਜ ਪਾਉਣਾ ਹੈ, ਇਹਨੇ ਧਰਤੀ ਨੂੰ ਵਾਹੁਣਾ ਹੈ। ਲੇਕਿਨ ਕੁਦਰਤ ਦੇ ਰੰਗ, ਰਾਤੀ ਬੱਦਲ ਚੜਿਆ, ਮੋਹਲੇ ਧਾਰ ਮੀਂਹ ਵਸ ਗਿਆ, ਇਹਦੀ ਸਾਰੀ ਮਿਹਨਤ ਹੋਰ ਪਿੱਛੇ ਪੈ ਗਈ ਅਤੇ ਮੀਂਹ ਵਸਿਆ, ਬੀਜਣ 'ਤੇ ਕੀਤੀ ਹੋਈ ਧਰਤੀ ਸਖਤ ਹੋ ਗਈ, ਕੜਵੀ ਹੋ ਗਈ, ਬਹੁਤ ਸਖਤ ਹੋ ਗਈ, ਹਾਲੇ ਮਿਹਨਤ ਹੋਰ ਦਰਕਾਰ ਸੀ। ਐਨ ਕਈ ਵਾਰੀ ਸੁਖਮਨੀ ਸਾਹਿਬ ਪੜ੍ਹਦਿਆਂ, ਗੁਰਬਾਣੀ ਦਾ ਕੀਰਤਨ ਕਰਦਿਆਂ, ਹੋਰ ਨਿਤਨੇਮ ਆਦਿਕ ਕਰਦਿਆਂ ਗੁਰੂ ਸਾਹਿਬ ਜੀ ਦੇ ਆਸ਼ੇ ਨੂੰ ਹਿੰਮਤ ਨਾਲ, ਸੂਝਬੂਝ ਨਾਲ, ਆਲੇ ਦੁਆਲੇ ਦੀ ਸੋਭਤ ਅਤੇ ਕੁਰਬ ਦੇ ਅਸਰ ਨਾਲ ਨਿਭਾਉਂਦਿਆਂ ਨਿਭਾਉਂਦਿਆਂ ਮਨ ਬੀਜਣ 'ਤੇ ਹੋਇਆ ਹੁੰਦਾ ਹੈ ਅਤੇ ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਾਂ ਸ਼ਬਦ ਸਪਰਸ਼ ਰੂਪ ਰਸ ਗੰਧ ਦੀ ਬਾਰਿਸ਼ ਹੀ ਨਹੀਂ ਪੈਂਦੀ, ਗੜੇ ਮਾਰ ਵੀ ਹੋ ਜਾਂਦੀ, ਧਰਤੀ ਸਖਤ ਹੋ ਜਾਂਦੀ ਹੈ। ਜੀਵਨ ਦੀ ਗੱਲ ਬਣ ਚੱਲੀ ਸੀ ਕਿਉਂਕਿ ਬਾਬਾ ਨਾਨਕ ਉੱਥੇ ਪਹੁੰਚ ਚੁੱਕੇ ਸਨ, ਲੇਕਿਨ ਹਉਮੈ ਦੀ ਐਸੀ ਬਾਰਿਸ਼ ਹੋਈ ਕਿ ਇਹਦਾ ਮਨ ਫਿਰ ਕਰੜਾ ਹੋ ਗਿਆ। ਇਸ ਤਰ੍ਹਾਂ ਧਰਮ ਦੀ ਕਈ ਵਾਰੀ ਜਿਹੜੀ ਹੰਗਤਾ ਹੁੰਦੀ ਹੈ ਬੜੀ ਲਤੀਫ ਹੁੰਦੀ ਹੈ, ਬੜੀ ਮਹੀਨ ਹੁੰਦੀ ਹੈ, ਬੜੀ ਫਾਈਨ ਹੁੰਦੀ ਹੈ, ਅਤੇ ਇਹਨੂੰ ਡਾਕਟਰ ਵੀ ਕੋਈ ਬਾਬੇ ਨਾਨਕ ਵਰਗਾ ਹੀ ਦੂਰ ਕਰੇ ਤਾਂ ਕਰੇ, ਹਰ ਕਿਸੇ ਦਾ ਕੰਮ ਨਹੀਂ ਹੋਇਆ ਕਰਦਾ। ਇਉਂ ਧਾਰਮਿਕ ਬੰਦਿਆਂ ਨੂੰ ਵੀ ਕਈ ਵਾਰੀ ਰੋਗ ਅਤੇ ਜਰਾਸੀਮ ਚੁੰਮਟ ਜਾਂਦੇ ਨੇ। ਬਾਬੇ ਨਾਨਕ ਨੇ ਉਹਦਾ ਉਧਾਰ ਕੀਤਾ, ਉਹਦੇ ਬਦੌਲਤ ਕਈ ਹੋਰਨਾਂ ਨੂੰ ਵੀ ਇਹ ਪਤਾ ਲੱਗਾ ਕਿ ਖੁਦਾ ਇੱਕ ਜਗ੍ਹਾ ਨਹੀਂ ਹੈ ਖੁਦਾ ਹਾਜ਼ਰ ਬਬਦ ਦਾਇ ਬਬੀ ਦੀਦਾਰ ਪਾਕਿਸ਼ਰਾ ਨ ਗਿਰਦਾਵੇ ਦਰੋ ਹਾਇਲ ਨ ਦਰਿਆਓ ਨ ਸਾਹਲਾ ਚਿਰਾ ਬੇਹੂਦ ਮੇ ਗਰਦੀ ਬਸਹਿਰਾਓ ਬਦਸ਼ਤ ਹੈ ਦਿਲ ਚੂਹਾ ਸੁਲਤਾਨ ਖੂਬਾਂ ਕਰਦਾ ਅੰਦਰ ਦੀਦਾ ਮੰਜ਼ਲ ਹਾ ਭਾਈ ਨੰਦ ਲਾਲ ਸਾਹਿਬ ਜੀ ਗੋਇਆ ਗੁਰੂ ਗੋਬਿੰਦ ਸਿੰਘ ਜੀ ਦੇ ਮਕਬੂਲ ਤਰੀਨ ਸਿੱਖ ਕਹਿੰਦੇ ਨੇ ਤੇ ਇਸ ਲਈ ਗੁਣ ਗਾਉਣ ਨਾਲ ਪਰਮੇਸ਼ਰ ਦਾ ਜਸ ਗਾਉਣ ਨਾਲ ਪਰਮੇਸ਼ਰ ਨੂੰ ਨਾ ਕੋਈ ਫਾਇਦਾ ਹੁੰਦਾ ਹੈ ਤੇ ਨਾ ਗਾਉਣ ਨਾਲ ਨਾ ਕੁਛ ਉਹਦਾ ਕੱਟਦਾ ਹੈ। ਠੰਡ ਲੱਗਦੀ ਹੈ, ਸੂਰਜ ਚਮਕ ਰਿਹਾ ਹੈ, ਧੁੱਪ ਵਿੱਚ ਬਹਿ ਜਾਓ ਤਾਂ ਸੂਰਜ ਦਾ ਕੁਛ ਵੱਧਦਾ ਨਹੀਂ ਤੇ ਜੇ ਨਾ ਬੈਠੋ ਤਾਂ ਉਹਦਾ ਕੱਟਦਾ ਕੁਛ ਨਹੀਂ। ਕੁਰਾ ਹਵਾਈ ਚੱਲ ਰਿਹਾ ਹੈ, ਇਹ ਤੋਂ ਫਾਇਦਾ ਉਠਾ ਲਓ ਤਾਂ ਇਹਦਾ ਕੁਛ ਵਧਿਆ ਨਹੀਂ ਤੇ ਜੇ ਹੁਸਣ ਵਿੱਚ ਬੈਠ ਕੇ ਕੋਈ ਹੋਰ ਰੋਗ ਲਵਾਉਣਾ ਹੈ ਤੇ ਉਹਦਾ ਕੁਛ ਕੱਟਿਆ। ਗੁਰੂ ਸਾਹਿਬ ਜੀ ਫਰਮਾਉਂਦੇ ਨੇ ਐ ਇਨਸਾਨ ਹੁਜਤਾਂ ਨਾ ਕਰ, ਤੇਰੇ ਉੱਤੇ ਪਰਮੇਸ਼ਰ ਦੇ ਤਾਂ ਬੇਅੰਤ ਬੇਅੰਤ ਇਹਸਾਨਾਤ ਨੇ ਤੇ ਤੂੰ ਉਸਦੇ ਜਿੰਨੇ ਵੀ ਗੁਣ ਗਾਏ ਉਹ ਥੋੜੇ ਨੇ ਤੇ ਬਜਾ ਨੇ। ਬਾਬੇ ਨਾਨਕ ਨੂੰ ਤਾਂ ਏਡਾ ਚਾਉ ਸੀ ਸਤਸੰਗ ਜੀ, ਮੋਢੀ ਬਾਬਾ ਜੀ ਤਾਂ ਏਡੇ ਚਾਉ ਵਿੱਚ ਆਉਂਦੇ ਨੇ। ਜਪਜੀ ਸਾਹਿਬ ਦੀ 32ਵੀਂ ਪੌੜੀ ਦਾ ਧਿਆਨ ਕਰੋ, ਦਿਮਾਗ ਵਿੱਚ ਲਿਆਓ, ਉਹਦੇ ਵਿੱਚ ਸਤਿਗੁਰੂ ਜੀ ਦਾ ਚਾਉ ਕੁਛ ਨਜ਼ਰ ਪੈਂਦਾ ਹੈ। ਹੇ ਮੇਰੇ ਮਾਲਕ, ਤੇਰੇ ਚ ਇੱਕ ਨਹੀਂ ਅਨੇਕਾਂ ਗੁਣ ਨੇ, ਅਨੇਕਾਂ ਗੁਣਾਂ ਦੇ ਮਾਲਕ, ਮੈਨੂੰ ਚਾਉ ਵੀ ਹਨੇਰਾ ਹੈ ਕਿ ਤੇਰੇ ਗੁਣ ਬਿਆਨ ਕਰਾਂ, ਲੇਕਿਨ ਮਜਬੂਰੀ ਹੈ ਉਹ ਇਹ ਕਿ ਤੇਰੇ ਗੁਣ ਬੇਅੰਤ ਨੇ, ਮੇਰੀ ਜ਼ਬਾਨ ਇੱਕ ਹੈ। ਗੈਬੋਂ ਆਵਾਜ਼ ਆਈ, ਫਿਰ ਕੀ ਚਾਹਨਾ ਹੈ? ਬਾਬੇ ਆਖਿਆ, ਇਹੀ ਚਾਹਨਾ ਹਾਂ ਕਿ ਇੱਕ ਜ਼ਬਾਨ ਨੂੰ ਲੱਖ ਜ਼ਬਾਨਾਂ ਵਿੱਚ ਬਦਲ ਦੇ, ਫਿਰ ਮੇਰੇ ਗੁਣ ਕਹਿ ਪਾਏਗਾ। ਗੈਬੀ ਆਵਾਜ਼। ਹਜ਼ੂਰ ਨੇ ਆਖਿਆ, ਨਹੀਂ ਨਹੀਂ, ਹੇ ਗੁਣ ਨਿਧਾਨ, ਤੇਰੇ ਬੇਅੰਤ ਗੁਣ ਤੇ ਵਸਫ ਨੇ 20 ਲੱਖ ਜ਼ਬਾਨ ਵੀ ਥੋੜੀ ਹੈ। 20 ਲੱਖ ਜ਼ਬਾਨ, ਇੱਕ ਤੋਂ ਲੱਖ ਜ਼ਬਾਨ, ਲੱਖ ਤੋਂ 20 ਲੱਖ ਜ਼ਬਾਨ, ਤੇ ਇਹਦੇ ਨਾਲ ਮੈਂ ਕਹਿੰਦਾ ਹੀ ਜਾਵਾਂ, ਕਹਿੰਦਾ ਹੀ ਜਾਵਾਂ, ਕਹਿੰਦਾ ਹੀ ਜਾਵਾਂ। ਇਹ ਦਰਅਸਲ ਚਾਉ ਹੈ, ਇੱਕ ਦੂਜੀ ਭਾਉ, ਲੱਖ ਹੋਏ, ਲੱਖ ਹੋਵੇ, ਲੱਖ 20, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਗੁਰੂ ਸਾਹਿਬ ਜੀ ਸਾਨੂੰ ਸੇਧ ਦਿੰਦੇ ਨੇ ਕਿ ਬਣੀ ਨਾ ਇਨਸਾਨ, ਇਹੀ ਇੱਕ ਤਰੀਕਾ ਹੈ ਪਰਮੇਸ਼ਰ ਨਾਲ ਇੱਕ ਮਿਕ ਹੋਣ ਦਾ, ਵਾਸਲੇ ਹੱਕ ਹੋਣ ਦਾ। ਇਹ ਤਰ੍ਹਾਂ ਇਹੋ ਤਾਂ ਵੇ ਹੈ, ਇਹੋ ਤੇ ਢੰਗ ਹੈ, ਇਹੋ ਹੀ ਜੁਗਤ ਹੈ, ਕਿੱਥੇ ਦੀ ਕਿੱਥੇ ਪਹੁੰਚਣ ਦੀ? ਪਰਮੇਸ਼ਰ ਦੇ ਦਰ ਹਾਜ਼ਰ ਹੋਣ ਦੀ, ਵਾਸਲੇ ਹੱਕ ਹੋਣ ਦੀ, ਇੱਕ ਈਸ਼ ਹੋਣ ਦੀ। ਇਹ ਤਰ੍ਹਾਂ ਪਤ ਪਬੜੀਆ ਚੜਿਆ ਹੋਏ ਮੈਨੇ ਇੱਕ ਈਸ਼ਵਰ, ਉਸਦਾ ਰੂਪ ਬਣਨ ਵਾਸਤੇ ਸਾਨੂੰ ਉਹਦੇ ਗੁਣ ਗਾਉਣੇ ਚਾਹੀਦੇ ਨੇ। ਜਿਹਨਾਂ ਗੁਣ ਗਾਏ ਉਹਨਾਂ ਸ਼ੌਕ ਨਾਲ, ਸ਼ੌਕ ਨਾਲ, ਉਮਾ ਅਤੇ ਉਤਸ਼ਾਹ ਨਾਲ ਆਖਿਆ, ਪਰਮੇਸ਼ਰ ਨੇ ਮੇਰੇ ਸਿਰ ਉੱਪਰ ਹੱਥ ਧਰ ਕੇ ਮੈਨੂੰ ਇੱਕ ਦਾਤ ਬਖਸ਼ੀ ਹੈ, ਨਾਮ ਰਕਮ ਦੇ ਦਿੱਤਾ ਹੈ। ਹੁਣ ਮੈਂ ਮਾਲਾ ਮਾਲ ਹੋ ਗਿਆ ਹਾਂ, ਹੁਣ ਮੈਂ ਸਾਹਿਬ ਜ਼ਰ ਹੋ ਗਿਆ ਹਾਂ। ਆਓ ਅਸਾਂ ਸਾਰੇ ਰਲ ਕੇ ਇਹ ਤੁਕ ਗਾਵੀਏ ਮੇਰੇ ਹੀਰੇ ਹਿਰਦੇ ਵਿੱਚ। ਰਤਨ ਨਾਮ ਹਰ ਵਸਿਆ, ਦੁਨੀਆਂ ਦੇ ਰਤਨਾਂ, ਜਵਾਹਰਾਤਾਂ, ਜ਼ਮਰੂਦਾਂ, ਪੰਨਿਆਂ, ਨੀਲਮ ਤੇ ਇਹਨਾਂ ਲਾਲਾਂ ਦੀ ਕੋਈ ਕੀਮਤ ਹੈ? ਲੇਕਿਨ ਰਤਨ ਨਾਮ ਅਮੋਲਕ ਹੈ, ਇਹਦੀ ਕੋਈ ਕੀਮਤ ਨਹੀਂ। ਤੇ ਗੁਰਦੇਵ ਕਹਿੰਦੇ ਨੇ, ਮੈਨੂੰ ਤਾਂ ਇਹ ਦੇ ਕੇ ਪਰਮੇਸ਼ਰ ਨੇ ਮਾਲਾ ਮਾਲ ਕਰ ਦਿੱਤਾ ਹੈ।
ਮੇਰੇ ਹੀ ਹਰੇ ਰਤਨ ਨਾਮ ਹਰ ਵਸਿਆ, ਹੱਥ ਧਰਿਓ ਮੇਰੇ ਮਾਤਾ, ਮੇਰੇ ਹੀਰੇ ਰੇ ਰਤਨ ਨਾਮ ਹਰ ਵਸਿਆ, ਗੁਰ ਹੱਥ ਧਰਿਓ ਮੇਰੇ ਮਾਤਾ।
ਫਿਰ ਕੀ ਹੋਇਆ?
ਜਨਮ ਜਨਮ ਰਤਨ ਨਾਮ ਹਰ ਵਸਿਆ,